ਤੁਸੀਂ ਹੋ SBS ਪੰਜਾਬੀ ਦੇ ਨਾਲ।
ਬਾਰਾਂ ਜੁਲਾਈ ਦਿਨ ਮੰਗਲਵਾਰ ਤੇ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਵਿਕਟੋਰੀਆ ਵਿਚ ਦੁਬਾਰਾ ਤੋਂ ਨਹੀਂ ਹੋਣਗੇ ਮਾਸਕ ਹੁਕਮ ਲਾਗੂ। ਕੋਵਿਡ 19 ਅਤੇ ਫਲੂ ਦੇ ਵੱਧ ਰਹੇ ਕੇਸਾਂ ਦੇ ਚਲਦੇ ਸਿਹਤ ਮੰਤਰੀ ਦਾ ਬਿਆਨ। ਫਿਜੀ ਵਿਚ ਪੈਸੀਫਿਕ ਆਈਲੈਂਡਸ ਫੋਰਮ ਸ਼ੁਰੂ ਅਤੇ ਆਸਟ੍ਰੇਲੀਆ ਵੱਲੋਂ ਜਲਵਾਯੂ ਤਬਦੀਲੀ ਤੇ ਜ਼ੋਰ। ਅਤੇ ਖੇਡਾਂ ਵਿਚ ਭਾਰਤ ਵਿਚ ਇਕ ਜਾਲੀ ਇੰਡੀਅਨ ਕ੍ਰਿਕਟ ਲੀਗ ਕਰਵਾ ਕੇ ਰੂਸੀਆ ਤੋਂ ਸੱਟਾ ਲਗਵਾਉਣ ਦੇ ਘੁਟਾਲੇ ਦੇ ਦੋਸ਼ ਅਧੀਨ 4 ਆਦਮੀ ਗ੍ਰਿਫ਼ਤਾਰ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਇਸ ਸਮੇਂ ਫਿਜੀ ਵਿਚ ਹੋ ਰਹੇ ਪੈਸੀਫਿਕ ਆਈਲੈਂਡਸ ਫੋਰਮ ਤੋਂ ਪਿੱਛੇ ਹਟਣ ਤੋਂ ਬਾਅਦ ਪੈਸੀਫਿਕ ਟਾਪੂ ਦੇਸ਼ ਕਿਰੀਬਾਸ ਦੇ ਵਿਰੋਧੀ ਧਿਰ ਦੇ ਨੇਤਾ ਨੇ ਖੇਤਰੀ ਨੇਤਾਵਾਂ ਨੂੰ ਆਪਣੇ ਰਾਸ਼ਟਰ ਦੇ ਹਿੱਤਾਂ ਲਈ ਖੜਨ ਲਈ ਦਲੀਲ ਦਿੱਤੀ ਹੈ। ਮੀਟਿੰਗ ਵਿਚ ਮਾਈਕਰੋਨੇਸ਼ੀਅਨ ਦੇਸ਼ਾਂ ਦੀਆਂ ਚਿੰਤਾਵਾਂ ਤੇ ਕੋਈ ਸਫਲ ਜਵਾਬ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਕਿਰੀਬਾਸ ਨੇ ਮੀਟਿੰਗ ਸ਼ੁਰੂ ਹੋਣ ਤੋਂ ਥੋੜੀ ਦੇਰ ਪਹਿਲਾਂ ਹੀ ਆਪਣਾ ਨਾਮ ਵਾਪਸ ਲੈ ਲਿਆ। ਵਿਰੋਧੀ ਧਿਰ ਦੇ ਨੇਤਾ ਟੇਸੀ ਲੈਂਬੋਰਨ ਨੇ SBS ਨਿਊਜ਼ ਨੂੰ ਦੱਸਿਆ ਹੈ ਕਿ ਉਸ ਦਾ ਮੰਨਣਾ ਹੈ ਕਿ ਦੇਸ਼ ਦੀ ਸਰਕਾਰ ਚੀਨ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਪਿੱਛੇ ਵੱਲ ਚੁੱਕ ਰਹੀ ਹੈ ਅਤੇ ਚੀਨ ਦੀਆਂ ਨੀਤੀਆਂ ਕਿਰੀਬਾਸ ਨੂੰ ਆਪਣੇ ਗੁਆਂਢੀ ਦੇਸ਼ਾਂ ਤੋਂ ਅਲੱਗ ਕਰਨ ਦੀ ਹਾਮੀ ਭਰਦੀਆਂ ਹਨ। ਉਧਰ ਪੈਸੀਫਿਕ ਆਈਲੈਂਡਸ ਫੋਰਮ ਲਈ ਰਵਾਨਗੀ ਤੋਂ ਇਕ ਦਿਨ ਪਹਿਲਾਂ ਐਂਥਨੀ ਐਲਬਨੀਜ਼ੀ ਨੇ ਜਲਵਾਯੂ ਪਰਿਵਰਤਨ ਪ੍ਰਤੀ ਆਸਟ੍ਰੇਲੀਆ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਪਹਿਲਾਂ ਹੀ ਇਕ ਭਾਸ਼ਣ ਦੇ ਚੁੱਕੇ ਹਨ ਜਿੱਥੇ ਉਨ੍ਹਾਂ ਨੇ ਆਪਣੀ ਜਲਵਾਯੂ ਪਰਿਵਰਤਨ ਰਣਨੀਤੀ ਦੇ ਹਿੱਸੇ ਵਜੋਂ ਆਸਟ੍ਰੇਲੀਆ ਨੂੰ ਇਕ ਰਿਨਿਊਏਬਲ ਐਨਰਜੀ ਸੁਪਰ ਪਾਵਰ ਬਣਾਉਣ ਦੀ ਆਪਣੀ ਸਰਕਾਰ ਦੀ ਇੱਛਾ ਬਾਰੇ ਗੱਲ ਕੀਤੀ ਸੀ। ਇਸ ਬਿਆਨ ਅਨੁਸਾਰ 2050 ਤੱਕ ਆਸਟ੍ਰੇਲੀਆ ਦਾ ਸ਼ੁੱਧ ਸਿਫਰ ਨਿਕਾਸੀ ਯਾਨੀ ਕਿ ਨੈੱਟ ਜ਼ੀਰੋ ਇਮਿਸ਼ਨਸ ਪ੍ਰਾਪਤ ਕਰਨ ਦਾ ਟੀਚਾ ਸ਼ਾਮਲ ਹੈ। ਅੱਜ ਪੱਤਰਕਾਰਾਂ ਨੂੰ ਦਿੱਤੀਆਂ ਟਿੱਪਣੀਆਂ ਵਿਚ ਸ੍ਰੀ ਐਲਬਨੀਜ਼ੀ ਨੇ ਕਿਹਾ ਹੈ ਕਿ ਜਲਵਾਯੂ ਤਬਦੀਲੀ ਇਕ ਰਾਸ਼ਟਰੀ ਸੁਰੱਖਿਆ ਮੁੱਦਾ ਹੈ।
National security and our security in the Indo-Pacific is about more than just defense spending, and tomorrow I'll be traveling to the Pacific Island Forum where our neighbors in the Pacific understand that climate change is a national security issue.
Victoria vich covid ate influenza de vadre prakop dauran raj di sehat mantri ne dobara mask pehnna lazmi na karan de apne faisle da bachaa kita hai। ਮੈਰੀਅਨ ਥਾਮਸ ਦਾ ਕਹਿਣਾ ਹੈ ਕਿ ਕਾਰਜਕਾਰੀ ਮੁੱਖ ਸਿਹਤ ਅਧਿਕਾਰੀ ਬੇਨ ਕੋਵੀ ਦੀ ਸਲਾਹ ਇੱਕ ਮਾਸਕ ਆਦੇਸ਼ ਲਈ ਆਈ ਸੀ ਜਿਸ ਅਨੁਸਾਰ ਕੋਵਿਡ ਦੇ BA4 ਅਤੇ BA5 ਰੂਪਾਂ ਦੇ ਕੇਸਾਂ ਦੇ ਹਸਪਤਾਲਾਂ ਵਿਚ ਭਰਤੀ ਹੋਣ ਵਿਚ ਵਾਧਾ ਹੋਇਆ ਹੈ। ਪਰ ਸ੍ਰੀਮਤੀ ਥਾਮਸ ਦਾ ਕਹਿਣਾ ਹੈ ਕਿ ਉਹ ਮਾਸਕ ਪਹਿਨਣ ਦੇ ਲਾਜ਼ਮੀ ਆਦੇਸ਼ ਨੂੰ ਇਕ ਪ੍ਰਭਾਵਸ਼ਾਲੀ ਤਰੀਕਾ ਨਹੀਂ ਮੰਨਦੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਵਿਕਟੋਰੀਆ ਦੇ ਲੋਕਾਂ ਤੇ ਭਰੋਸਾ ਹੈ ਕਿ ਉਹ ਸਹੀ ਤਰੀਕੇ ਨਾਲ ਆਪਣੇ ਕੰਮ ਕਰਨਗੇ ਅਤੇ ਉਸਨੇ ਵਿਕਟੋਰੀਆ ਨਿਵਾਸੀਆਂ ਨੂੰ ਮਾਸਕ ਨਾਲੋਂ ਘਰ ਦੇ ਅੰਦਰ ਰਹਿਣ ਦੀ ਸਲਾਹ ਨੂੰ ਤਰਜੀਹ ਦਿੱਤੀ। ਵਿਕਟੋਰੀਆ ਵਿਚ ਇਕ ਨਰਸ ਨੂੰ ਕੋਵਿਡ-19 ਸਕਾਰਾਤਮਕ ਹੋਣ ਦੇ ਬਾਵਜੂਦ ਬਜ਼ੁਰਗ ਦੇਖਭਾਲ ਘਰ ਵਿਚ ਕਥਿਤ ਤੌਰ ਤੇ ਕਈ ਸ਼ਿਫਟਾਂ ਵਿਚ ਕੰਮ ਕਰਨ ਤੋਂ ਬਾਅਦ ਚਾਰਜ ਕੀਤਾ ਗਿਆ ਹੈ। ਅਧਿਕਾਰੀ ਇਹ ਦੋਸ਼ ਨਹੀਂ ਲਗਾ ਰਹੇ ਹਨ ਕਿ ਨਰਸ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਉਸ ਦੇ ਕੰਮ ਵਾਲੀ ਥਾਂ ਤੇ ਕੋਵਿਡ ਦਾ ਸੰਚਾਰ ਹੋਇਆ ਹੈ। ਪਰ ਵਰਕਸੇਫ ਵਿਕਟੋਰੀਆ ਦਾ ਕਹਿਣਾ ਹੈ ਕਿ ਨਰਸ ਤੇ ਸਕਾਰਾਤਮਕ ਟੈਸਟ ਦੇ ਨਤੀਜੇ ਦਰਜ ਕਰਨ ਦੇ ਬਾਵਜੂਦ ਘਰ ਨਾ ਰਹਿਣ ਤੇ ਕਿੱਤਾ ਮੁਖੀ ਸਿਹਤ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਅਦਾਲਤ 'ਚ ਇਸ ਮਾਮਲੇ ਦੀ ਸੁਣਵਾਈ ਸਤੰਬਰ 'ਚ ਹੋਵੇਗੀ। ਨਿਊ ਸਾਊਥ ਵੇਲਜ਼ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਤੋਂ ਇਸ ਗੱਲ ਦੀ ਜਾਂਚ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਕਿ ਸਾਬਕਾ ਡਿਪਟੀ ਪ੍ਰੀਮੀਅਰ ਜੌਨ ਬੈਰੀਲਾਰੋ ਨੂੰ ਮੁਨਾਫੇ ਵਾਲੀ ਵਪਾਰਕ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ। ਉੱਚ ਸਦਨ ਦੀ ਸੰਸਦੀ ਕਮੇਟੀ ਇਸ ਸਮੇਂ ਨਿਯੁਕਤੀ ਦੀ ਜਾਂਚ ਕਰ ਰਹੀ ਹੈ ਅਤੇ ਨਿਯੁਕਤੀ ਲਈ ਮੂਲ ਪਸੰਦੀਦਾ ਉਮੀਦਵਾਰ ਜੈਨੀ ਵੈਸਟ ਤੋਂ ਗਵਾਹੀ ਨੂੰ ICAC ਨੂੰ ਭੇਜਿਆ ਗਿਆ ਹੈ। ਸ੍ਰੀਮਤੀ ਵੈਸਟ ਦੇ ਸ਼ੁਰੂਆਤੀ ਬਿਆਨ ਵਿਚ ਇਹ ਗੰਭੀਰ ਦੋਸ਼ ਸ਼ਾਮਲ ਸੀ ਕਿ ਉਸ ਨੂੰ ਨਹੀਂ ਸੀ ਪਤਾ ਕਿ ਪਦ ਤੋਂ ਹਟਣ ਦੀ ਪੇਸ਼ਕਸ਼ ਕਿਸੇ ਲਈ ਤੋਹਫਾ ਬਣ ਜਾਵੇਗੀ। ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਨਿਊਯਾਰਕ ਟ੍ਰੇਡ ਕਮਿਸ਼ਨਰ ਦੇ ਅਹੁਦੇ ਨੂੰ ਤੋਹਫੇ ਵਜੋਂ ਦੇਣ ਦੇ ਦੋਸ਼ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਰਾਜਨੀਤੀ ਵਿਚ ਅਜਿਹੀਆਂ ਚੀਜ਼ਾਂ ਲਈ ਕੋਈ ਥਾਂ ਨਹੀਂ ਹੈ।
I want and certainly as premier I need there to be complete public confidence in the appointments that are made, either by the executive or by the public service. So any changes to process or any issues that have arisen in respect of the process that was made in relation to trade commissioners that needs to be addressed will be, and any action that is recommended for me to take, I will.
ਅਮਰੀਕਾ ਦਾ ਕਹਿਣਾ ਹੈ ਕਿ ਯੂਕਰੇਨ ਤੇ ਲਗਾਤਾਰ ਹਮਲਾ ਜਾਰੀ ਰੱਖਣ ਲਈ ਰੂਸ ਇਰਾਨ ਤੋਂ ਹਥਿਆਰਾਂ ਦੀ ਮੰਗ ਕਰ ਰਿਹਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਦਾ ਕਹਿਣਾ ਹੈ ਕਿ ਰੂਸ ਨੇ ਇਰਾਨ ਤੋਂ ਸੈਂਕੜੇ ਮਾਨਵ ਰਹਿਤ ਹਵਾਈ ਵਾਹਨਾਂ ਦੀ ਮੰਗ ਕੀਤੀ ਹੈ ਜਿਨ੍ਹਾਂ ਨੂੰ UAVs ਅਤੇ ਹਥਿਆਰ ਸਮਰੱਥ ਡਰੋਨ ਵਜੋਂ ਜਾਣਿਆ ਜਾਂਦਾ ਹੈ। ਸੁਲੀਵਾਨ ਦਾ ਕਹਿਣਾ ਹੈ ਕਿ ਅਮਰੀਕਾ ਕੋਲ ਜਾਣਕਾਰੀ ਹੈ ਕਿ ਤਹਿਰਾਨ ਇਸ ਮਹੀਨੇ ਦੇ ਸ਼ੁਰੂ ਵਿਚ ਪ੍ਰਣਾਲੀਆਂ ਦੀ ਵਰਤੋਂ ਕਰਨ ਲਈ ਰੂਸੀ ਬਲਾਂ ਨੂੰ ਸਿਖਲਾਈ ਦੇਣ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ ਇਹ ਅਸਪਸ਼ਟ ਹੈ ਕਿ ਕੀ ਇਰਾਨ ਨੇ ਪਹਿਲਾਂ ਹੀ ਉਪਕਰਨ ਪ੍ਰਦਾਨ ਕਰ ਦਿੱਤੇ ਹਨ ਜਾਂ ਨਹੀਂ। ਪਰ ਸ੍ਰੀ ਸੁਲੀਵਾਨ ਦਾ ਕਹਿਣਾ ਹੈ ਕਿ ਇਰਾਨ ਨਾਲ ਸਮਝੌਤਾ ਅਮਰੀਕਾ ਲਈ ਸਬੂਤ ਹੈ ਕਿ ਯੂਕਰੇਨ ਤੇ ਰੂਸ ਦੀ ਬੰਬਾਰੀ ਵੱਡੀ ਕੀਮਤ ਤੇ ਆ ਰਹੀ ਹੈ।
Russia has already substantially failed to achieve its strategic objectives in Ukraine. Its strategic objective was to take Kyiv, the capital, to end Ukraine as a country, to eliminate Ukrainian identity from the map and to subsume Ukraine to within Russia. They have failed at that.
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਵਿਸ਼ਵ ਦੀ ਆਬਾਦੀ ਵਿਚ ਵਾਧਾ ਇਕ ਮਜ਼ਬੂਤ ਸੰਕੇਤ ਹੈ ਕਿ ਰੋਜ਼ਾਨਾ ਲੋਕਾਂ ਦੀ ਰਹਿਣ ਸਹਿਣ ਦੀਆਂ ਸਥਿਤੀਆਂ ਵਿਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਸਫਲ ਹੋ ਰਹੀਆਂ ਹਨ। ਸੰਯੁਕਤ ਰਾਸ਼ਟਰ ਅਨੁਸਾਰ ਆਬਾਦੀ ਵਿਚ ਵਾਧਾ ਮੌਤ ਦਰ ਦੇ ਘਟਦੇ ਪੱਧਰ ਕਾਰਨ ਹੋਇਆ ਹੈ ਜੋ ਕਿ ਜਨਮ ਸਮੇਂ ਜੀਵਨ ਸੰਭਾਵਨਾ ਦੇ ਵਧੇ ਹੋਏ ਪੱਧਰਾਂ ਵਿਚ ਪ੍ਰਤੀਬਿੰਬਿਤ ਹੁੰਦਾ ਹੈ। ਪਰ ਸੰਯੁਕਤ ਰਾਸ਼ਟਰ ਦੀ ਅਸਿਸਟੈਂਟ ਸੈਕਟਰੀ ਜਨਰਲ ਫਾਰ ਪਾਲਿਸੀ ਕੋਆਰਡੀਨੇਸ਼ਨ ਮਾਰੀਆ ਫ੍ਰਾਂਸਿਸਕਾ ਸਪੈਟੋਲੀਸਾਨੋ ਦਾ ਕਹਿਣਾ ਹੈ ਕਿ ਵਧਦੀ ਆਬਾਦੀ ਦੇ ਵਾਤਾਵਰਣ ਤੇ ਪੈਣ ਵਾਲੇ ਪ੍ਰਭਾਵਾਂ ਵੱਲ ਦੁਨੀਆ ਭਰ ਦੇ ਦੇਸ਼ਾਂ ਨੂੰ ਧਿਆਨ ਦੇਣਾ ਜ਼ਰੂਰੀ ਹੈ।
The 8 billion milestone also brings important responsibilities and highlights related challenges for social and economic development and environmental sustainability.
ਸੰਯੁਕਤ ਰਾਸ਼ਟਰ ਦੇ ਅਨੁਮਾਨ ਦਰਸਾਉਂਦੇ ਹਨ ਕਿ ਇਸ ਸਾਲ ਨਵੰਬਰ ਤੱਕ ਦੁਨੀਆ ਦੀ ਆਬਾਦੀ 8 ਬਿਲੀਅਨ ਲੋਕਾਂ ਤੱਕ ਪਹੁੰਚ ਜਾਵੇਗੀ ਜੋ 2030 ਵਿਚ ਲਗਭਗ 8.5 ਬਿਲੀਅਨ ਅਤੇ ਸਦੀ ਦੇ ਅੰਤ ਤੱਕ 10.4 ਬਿਲੀਅਨ ਤੱਕ ਪਹੁੰਚ ਜਾਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਅਗਲੇ ਸਾਲ ਤੱਕ ਆਪਣੀ 1.4 ਬਿਲੀਅਨ ਦੀ ਆਬਾਦੀ ਦੇ ਨਾਲ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਲਈ ਤਿਆਰ ਹੈ। ਤੇ ਇਸ ਦੇ ਨਾਲ ਹੀ ਸਮਾਂ ਹੋ ਗਿਆ ਹੈ ਅੱਜ ਦੀ ਖੇਡ ਖਬਰ ਦਾ। ਭਾਰਤ ਵਿਚ ਪੁਲਿਸ ਨੇ ਯੂਟਿਊਬ ਉੱਤੇ ਪ੍ਰਸਾਰਿਤ ਕੀਤੇ ਜਾ ਰਹੇ ਇਕ ਫਰਜ਼ੀ ਕ੍ਰਿਕਟ ਟੂਰਨਾਮੈਂਟ ਦੇ ਮਾਮਲੇ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰਾਂ ਉੱਤੇ ਅਪਰਾਧਿਕ ਸਾਜ਼ਿਸ਼ ਕਰਨ ਦਾ ਅਤੇ ਜੂਆ ਖੇਡਣ ਦਾ ਦੋਸ਼ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਕ੍ਰਿਕਟ ਤੇ ਸੱਟੇਬਾਜ਼ੀ ਗੈਰ ਕਾਨੂੰਨੀ ਹੈ। ਪੁਲਿਸ ਨੇ ਦੋਸ਼ ਲਗਾਇਆ ਹੈ ਕਿ ਮਜ਼ਦੂਰਾਂ ਦੇ ਇਕ ਸਮੂਹ ਨੇ ਕ੍ਰਿਕਟ ਖਿਡਾਰੀਆਂ ਦੇ ਰੂਪ ਵਿਚ ਕੱਪੜੇ ਪਾਏ ਅਤੇ ਪੱਛਮੀ ਭਾਰਤ ਵਿਚ ਇਕ ਵਿਸਤ੍ਰਿਤ ਧੋਖਾਧੜੀ ਕ੍ਰਿਕਟ ਲੀਗ ਦੇ ਹਿੱਸੇ ਵਜੋਂ ਜਾਲੀ ਟੀਮ ਦੇ ਨਾਮਾਂ ਦੀ ਵਰਤੋਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਲੀਗ ਯੂਟਿਊਬ ਤੇ ਦਿਖਾਈ ਜਾ ਰਹੀ ਸੀ ਅਤੇ ਰੂਸ ਵਿਚ ਜੂਏਬਾਜ਼ਾਂ ਤੋਂ ਪੈਸੇ ਕਢਵਾਏ ਜਾਂਦੇ ਸਨ। ਤੇ ਹੁਣ ਸਮਾਂ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਅੱਜ ਇਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 53.53 ਰੁਪਏ, ਪਾਕਿਸਤਾਨ ਦੇ 139.41 ਰੁਪਏ ਅਤੇ ਅਮਰੀਕਾ ਦੇ 67 ਸੈਂਟ ਤੇ ਦਰਜ ਕੀਤੀ ਗਈ ਹੈ। ਤੇ ਹੁਣ ਵਕਤ ਹੋ ਗਿਆ ਹੈ ਮੌਸਮ ਦਾ ਹਾਲ ਜਾਣਨ ਦਾ। ਪਰਥ ਵਿਚ ਬੱਦਲਬਾਰੀ, ਤਾਪਮਾਨ ਵੱਧੋ ਵੱਧ 21 ਡਿਗਰੀ। ਐਡਲਿਡ ਵਿਚ ਵੀ ਬਦਲਾਂ ਦੀ ਚਾਦਰ, ਤਾਪਮਾਨ 15 ਡਿਗਰੀ। ਮੈਲਬਰਨ ਅਤੇ ਹੋਬਾਰਟ ਵਿਚ ਇੱਕਾ ਦੁੱਕਾ ਮੀਂਹ ਦੇ ਛਿੱਟੇ। ਮੈਲਬਰਨ ਦਾ ਤਾਪਮਾਨ 12 ਡਿਗਰੀ ਅਤੇ ਹੋਬਾਰਟ ਦਾ ਤਾਪਮਾਨ ਵੱਧੋ ਵੱਧ 10 ਡਿਗਰੀ। ਕੈਨਬਰਾ ਵਿਚ ਬੱਦਲ ਰਹਿਣਗੇ, ਤਾਪਮਾਨ 12 ਡਿਗਰੀ। ਸਿਡਨੀ ਵਿਚ ਬਾਰਿਸ਼ ਰਹੇਗੀ, ਤਾਪਮਾਨ 16 ਡਿਗਰੀ। ਬ੍ਰਿਸਬੇਨ ਵਿਚ ਤੇਜ਼ ਹਵਾਵਾਂ ਪਰ ਧੁੱਪ ਚੜੀ ਰਹੇਗੀ, ਤਾਪਮਾਨ 15 ਡਿਗਰੀ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।